ਤਾਂ 36ਵੀਂ ਪੌੜੀ ਚ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਗਿਆਨ ਕਾਂਡੀਆਂ ਦੇ ਹਿਰਦੇ ਚ ਬ੍ਰਹਮ ਗਿਆਨ ਦੀ ਜਿਹੜੀ ਪ੍ਰਚੰਡ ਹੁੰਦੀ ਨਾ, ਤੀਖਣਤਾ ਅਰਥਾਤ ਬਹੁਲਤਾ ਬਹੁਤ ਜ਼ਿਆਦਾ ਹੁੰਦੀ ਹੈ। ਗਿਆਨ ਖੰਡ ਵਿਚ ਜਦੋਂ ਚੱਲਿਆ ਜਾਂਦਾ ਪ੍ਰਚੰਡ ਗਿਆਨ ਹੁੰਦਾ, ਇੰਨਾ ਗਿਆਨ ਜਾਂਦਿਆਂ ਸਾਰ ਸਭ ਕੁਝ ਦੱਸ ਦੇਣਾ, ਬ੍ਰਹਮ ਗਿਆਨੀ ਦੀ ਐਸੀ ਅਵਸਥਾ ਹੁੰਦੀ ਹੈ ਕਈ ਦੱਸਦੇ ਹੀ ਨਹੀਂ, ਕਈ ਇਉਂ ਚੁੱਪ ਕਰ ਜਾਂਦੇ ਨੇ, ਚਲੋ ਆਪਾਂ ਨੂੰ ਕੀ ਲੋੜ ਹੈ ਇਹਨੂੰ ਕੋਈ ਦੱਸਣ ਦੀ। ਕਈਆਂ ਦਾ ਬ੍ਰਹਮ ਗਿਆਨ ਵਿਚ ਗਿਆਨ ਡੁੱਲ ਡੁੱਲ ਪੈਂਦਾ ਹੁੰਦਾ। ਸੋ ਜਿਵੇਂ ਪਟਿਆਲਿਓਂ ਕੋਈ ਬੰਦਾ ਮਹਾਂਪੁਰਸ਼ਾਂ ਨੂੰ ਮਿਲਣ ਚੱਲਿਆ ਗਿਆ, ਬਾਬਾ ਅਜੀਤ ਸਿੰਘ ਜੀ ਨੂੰ, ਘਰੋਂ ਜਦੋਂ ਨਿਕਲਣ ਲੱਗਿਆ ਦੋ ਕੁ ਬੰਦਿਆਂ ਨਾਲ ਝਗੜਾ ਜਿਹਾ ਹੋ ਗਿਆ, ਉਹ ਮਾਰਨ ਲੱਗੇ, ਪਰ ਉਹ ਕਹਿੰਦਾ ਮੈਂ ਜਦੋਂ ਤਾਂ ਨੂੰ ਚੱਕਿਆ ਹੱਥ, ਜਾਂ ਦੋਨੇ ਹੀ ਦੌੜ ਗਏ, ਕਹਿੰਦਾ ਮੈਂ ਬੜਾ ਹੈਰਾਨ ਦੌੜ ਕਿਉਂ ਗਏ ਇਹ, ਆਏ ਤਾਂ ਲੜਨ ਸੀ। ਮਹਾਂਪੁਰਖਾਂ ਕੋਲ ਪਹੁੰਚਿਆ ਜਾਂਦਿਆਂ ਕਹਿੰਦੇ ਕਿਉਂ ਭਾਈ, ਜ਼ੋਰ ਦੀ ਤਾਂ ਨਹੀਂ ਲੱਗੀ ਜ਼ਿਆਦੇ, ਠੀਕ ਰਿਹਾ? ਹੱਸਣ ਲੱਗ ਗਿਆ, ਕਹਿੰਦੇ ਹਾਂ ਜੀ, ਕਈ ਵਾਰ ਮੈਨੂੰ ਜਾਂਦੇ ਨੂੰ ਕਹਿ ਦਿੰਦੇ ਹੁੰਦੇ ਆ, ਕੋਈ ਸ਼ਬਦ ਮੈਂ ਪੜ੍ਹ ਕੇ ਜਾਵਾਂ ਜਾਂ ਕੋਈ ਗੱਲ ਕਰਾਂ ਮਨ ਦੇ ਅੰਦਰ ਸੋਚਾਂ, ਜਾਂਦਿਆਂ ਸਾਰ ਕਹਿ ਦਿੰਦੇ ਆ ਭਾਈ ਆਹ ਤਾਂ ਫਲਾਨੇ ਸ਼ਬਦ ਵਿੱਚ ਵੀ ਚੀਜ਼ ਆਈ ਹੈ, ਤੂੰ ਸੋਚਦਾ ਸੀ ਨਾ ਉਹ ਫਲਾਨਾ ਸ਼ਬਦ ਕਿਵੇਂ ਹੈ। ਸੋ ਇਸ ਕਰਕੇ ਪ੍ਰਚੰਡ ਗਿਆਨ ਹੋਣਾ, ਪ੍ਰਤੱਖ ਐਨ ਜਾਂਦੇ ਹੀ ਦਿਖਾ ਦੇਣਾ ਸਾਰਾ ਕੁਛ। ਇਹ ਨਹੀਂ ਕਿ ਕੋਲਾ ਰਸਤੇ ਵਿੱਚ ਗੱਲਾਂ ਕਰਦੇ ਜਾਈਏ, ਕੋਈ ਫੌਜ ਦਾ ਕਰਨਲ ਸੀ ਉਹਨੇ ਮਿਲਣ ਜਾਣਾ ਸੀ, ਇਹ ਹੁਣ ਪ੍ਰਚੰਡ ਗਿਆਨ ਕਰਕੇ ਸੁਣਾਉਣਾ ਪੈਂਦਾ। ਤੋ ਮੈਂ ਕਿਹਾ ਕਰਨਲ ਸਾਹਿਬ ਵਰਦੀ ਤਾਂ ਕੀ ਪਾਉਣੀ, ਮਹਾਂਪੁਰਖਾਂ ਕੋਲ ਜਾਣਾ, ਚੰਡੀਗੜ੍ਹ ਤੋਂ ਜਾਣਾ ਸੀ ਮੈਂ, ਤੁਸੀਂ ਨਾ ਸਿਵਲ ਕੱਪੜਿਆਂ ਚ ਠੀਕ ਹੁੰਦਾ, ਆਪਾਂ ਕਿਹੜਾ ਉਹਨਾਂ ਨੂੰ ਟੌਰ ਦਿਖਾਉਣਾ ਵੀ ਮੈਂ ਕਰਨਲ ਹਾਂ। ਕਹਿੰਦੇ ਚਲੋ ਠੀਕ ਹੈ। ਅਸੀਂ ਚਲੇ ਗਏ, ਅਸੀਂ ਰਸਤੇ ਚ ਗੱਲਾਂ ਕਰਦੇ ਜਾਂਦੇ ਹਾਂ ਵੀ ਫਲਾਨੇ ਸੰਤ ਤਾਂ ਐਂ ਨੇ ਜਿਵੇਂ ਕੋਈ ਬੀ ਏ ਪੜ੍ਹਿਆ ਹੁੰਦਾ, ਵੀ ਇਹ ਸੰਤ ਜਿਨ੍ਹਾਂ ਕੋਲ ਚੱਲੇ ਆ ਇਹ ਐਂ ਨੇ ਜਿਵੇਂ ਐਮ ਏ ਪੀ ਐਚ ਡੀ ਹੁੰਦੇ ਨੇ। ਇਹ ਗੱਲਾਂ ਕੀਤੀਆਂ ਰਸਤੇ ਚ, ਜਦੋਂ ਜਾ ਕੇ ਉਹਨਾਂ ਨੂੰ ਫਤਿਹ ਬੁਲਾਈ, ਮੈਨੂੰ ਕਹਿੰਦੇ ਭਾਈ ਸਾਹਿਬ ਮਹਾਂਪੁਰਸ਼ ਕੋਈ ਸ਼ੇਰ ਪਾਈਆ ਨਹੀਂ ਹੁੰਦਾ, ਕੋਈ ਅੱਧਾ ਕਿਲੋ ਨਹੀਂ ਹੁੰਦਾ, ਸਾਰੇ ਸ਼ੇਰ ਹੀ ਹੁੰਦੇ। ਇਹ ਨਹੀਂ ਕਹਿਣਾ ਕਿ ਉਹ ਫਲਾਨਾ ਮਹਾਂਪੁਰਸ਼ ਦਸਵੀਂ ਵਾਂਗੂ ਆ, ਉਹ ਬੀ ਏ ਵਾਂਗੂ ਆ, ਸਾਰੇ ਹੀ ਕਹਿੰਦੇ ਪੂਰੇ ਹੀ ਹੁੰਦੇ ਨੇ। ਮੇਰੀ ਤਾਂ ਤਸੱਲੀ ਕਰਾ ਤੀ, ਉਹ ਪਹਿਲੀ ਵਾਰ ਮਿਲਣ ਗਿਆ ਸੀ ਕਰਨਲ, ਜਾਂਦਿਆਂ ਸਾਰ ਕਹਿੰਦੇ ਇਹ ਕਰਨਲ ਨੇ, ਉਹ ਕਰਨਲ ਵੀ ਕੰਬ ਗਿਆ ਖੜਾ ਹੀ, ਕਹਿੰਦੇ ਇਹਨਾਂ ਨੂੰ ਤਾਂ ਸਾਰਾ ਕੁਛ ਹੀ ਪਤਾ। ਇਸ ਕਰਕੇ ਜਿਹੜਾ ਨਾ ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਬੜੀ ਤੀਖਣਤਾ ਵਾਲਾ ਗਿਆਨ, ਬਹੁਲਤਾ ਵਾਲਾ ਗਿਆਨ ਪ੍ਰਗਟ ਹੋ ਜਾਂਦਾ, ਜਿੱਥੇ ਹਰੇਕ ਚੀਜ਼ ਸਾਹਮਣੇ ਪਈ ਹੁੰਦੀ ਆ, ਹਰ ਚੀਜ਼ ਦਾ ਹੀ ਗਿਆਨ ਹੁੰਦਾ। ਮਾੜੀ ਜੀ ਗੱਲ ਅਸੀਂ ਅੱਧੀ ਕਰਦੇ ਹਾਂ, ਉਹ ਬਾਕੀ ਦੀ ਅੱਧੀ ਆਪੇ ਹੀ ਪੂਰੀ ਕਰ ਦਿੰਦੇ ਆ। ਬ੍ਰਹਮ ਗਿਆਨ ਵਾਲੇ ਇਸ ਤਰ੍ਹਾਂ ਦੇ ਹੁੰਦੇ ਨੇ, ਜਵਾਬ ਪਹਿਲਾਂ ਹੀ ਪਿਆ ਹੁੰਦਾ ਉਹਨਾਂ ਕੋਲ, ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਆਹ ਗੱਲ ਇੱਦਾਂ ਆਹ ਗੱਲ ਇੱਦਾਂ। ਸੋ ਜਦੋਂ ਬਾਬਾ ਠਾਕ ਸਿੰਘ ਜੀ ਮਿਲਣ ਗਏ ਉਹਨਾਂ ਨੂੰ, ਕਾਫੀ ਸਾਲਾਂ ਦੀ ਗੱਲ ਹੈ, ਉਸ ਵਕਤ ਜਦੋਂ ਤੁਰਨ ਲੱਗੇ ਤਾਂ ਮਹਾਂਪੁਰਸ਼ਾਂ ਨੇ ਸਾਰਿਆਂ ਨੂੰ ਸਿਰੋਂ ਪਾਉ ਦਿੱਤੇ, ਦਸਤਾਰਾਂ ਦਿੱਤੀਆਂ, ਸਾਨੂੰ ਸਾਰਿਆਂ ਸਿੰਘਾਂ ਨੂੰ 100-100 ਰੁਪਈਆ ਨਾਲ ਦਸਤਾਰਾਂ ਦੇ ਤਾ। ਬਾਬਾ ਠਾਕ ਸਿੰਘ ਨੂੰ ਕਹਿੰਦੇ ਜੀ ਆਹ ਤਾਂ ਤੁਹਾਡੀ ਦਸਤਾਰ, ਆਹ ਜਿਹੜਾ ਮਹਿਤੇ ਹਸਪਤਾਲ ਬਣਦਾ ਉਹਦੇ ਲਈ 5100 ਰੁਪਈਆ ਸਾਡੇ ਵੱਲੋਂ। ਬਾਬਾ ਜੀ ਕਹਿਣ ਲੱਗੇ ਨਹੀਂ ਮਹਾਂਪੁਰਸ਼ੋ, ਰਹਿਣ ਦਿਓ ਇੱਥੇ ਲੰਗਰ ਚ ਪਾ ਲਿਓ। ਉਸ ਵਕਤ ਫਿਰ ਦੁਬਾਰਾ ਕਹਿੰਦੇ ਨਹੀਂ ਲੈ ਲਓ ਪੈਸੇ ਲੈ ਲਓ, ਕਹਿੰਦੇ ਨਹੀਂ ਜੀ ਇੱਕੋ ਹੀ ਗੱਲ ਹੈ, ਕੋਈ ਨਹੀਂ ਇੱਥੇ ਹੀ ਪਾ ਲਿਓ। ਕਹਿੰਦੇ ਜੇ ਇੱਕੋ ਹੀ ਗੱਲ ਹੈ ਫਿਰ ਉੱਥੇ ਹੀ ਪਾ ਲਿਓ, ਜਵਾਬ ਦੇਖੋ ਕੈਸਾ ਦਿੱਤਾ। ਕਹਿੰਦੇ ਜੀ ਇੱਕੋ ਹੀ ਗੱਲ ਹੈ ਫਿਰ ਉੱਥੇ ਹੀ ਪਾ ਲਿਓ। ਬਾਬਾ ਜੀ ਕਹਿੰਦੇ ਚੰਗਾ ਜੀ, ਹੱਸ ਕੇ ਕਹਿੰਦੇ ਲਿਆਓ ਮਹਾਰਾਜ ਫਿਰ ਉੱਥੇ ਹੀ ਪਾ ਲਾਂਗੇ ਅਸੀਂ। ਸੋ ਇਸ ਕਰਕੇ ਜਵਾਬ ਐਸੇ ਘੜਕੇ ਪਹਿਲਾਂ ਹੀ ਪਏ ਹੁੰਦੇ ਨੇ, ਸਾਰੇ ਜਵਾਬ ਦੇਣੇ ਪ੍ਰਚੰਡ ਗਿਆਨ ਹੁੰਦਾ, ਸੁਣ ਕੇ ਵੀ ਹੈਰਾਨ ਹੋ ਜਾਈਦਾ। ਕੋਈ ਅਰਥ ਨਾ ਆਉਂਦਾ ਹੋਵੇ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਬ੍ਰਹਮ ਗਿਆਨੀ ਨੂੰ ਪੁੱਛ ਲਓ ਇਹਦਾ ਭਾਵ ਅਰਥ ਕੀ ਹੈ ਜੀ, ਉੱਥੇ ਹੀ ਦੱਸ ਦਿੰਦੇ ਨੇ ਇਹਦਾ ਭਾਵ ਅਰਥ ਭਾਈ ਇਹ ਬਣਦਾ। ਤਿੱਥੈ ਨਾਦ ਵਿਨੋਦ ਕੋਡ ਆਨੰਦ, ਤਿੱਥੇ ਤੋਂ ਭਾਵ ਹੁੰਦਾ ਤਿੰਨਾਂ ਗਿਆਨ ਕਾਂਡੀ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਵਿੱਚ। ਨਾਦ ਹੁੰਦਾ ਸਰਵਣਾਨੰਦ, ਕੰਨਾਂ ਨਾਲ ਸੁਣਨਾ। ਵਿਨੋਦ ਹੁੰਦਾ ਦਰਸ਼ਨਾਨੰਦ, ਦਰਸ਼ਨ ਨਾਲ ਆਨੰਦ ਆਉਂਦਾ ਜਿਹੜਾ। ਕੋਡ ਆਨੰਦ ਹੁੰਦਾ ਭੋਗਾਨੰਦ, ਪ੍ਰਾਪਤੀ ਦਾ। ਨਾਦ ਵਿਨੋਦ ਆਨੰਦ ਕੋਡ ਪ੍ਰਿਆ ਪ੍ਰੀਤਮ ਸੰਗ ਬਣੇ, ਮਨ ਬਾਛਤ ਫਲ ਪਾਇਆ ਹਰ ਨਾਨਕ ਨਾਮ ਭਨੇ। ਇਹ ਪੰਜਵੇਂ ਪਾਤਸ਼ਾਹ ਰਾਮ ਕਲੀ ਰਾਗ ਦੀਆਂ ਤੁਕਾਂ ਨੇ, ਆਪਾਂ ਮਤਲਬ ਧਿਆਨ ਨਹੀਂ ਦਿੱਤਾ ਹੋਣਾ ਕਦੇ। ਨਾਦ ਵਿਨੋਦ ਆਨੰਦ ਕੋਡ ਪ੍ਰਿਆ ਪ੍ਰੀਤਮ ਸੰਗ ਬਣੇ, ਨਾਦ ਵਿਨੋਦ ਕੋਡ ਆਨੰਦਾ ਸਹਿਜੇ ਸਹਿਜ ਸਮਾਇਓ। ਇਹ ਵੀ ਪੰਜਵੇਂ ਪਾਤਸ਼ਾਹ ਦੀ ਪੰਕਤੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਜਿਹੜੇ ਤਿੱਥ ਨਾਦ ਵਿਨੋਦ ਕੋਡ ਆਨੰਦ, ਇਹ ਆਨੰਦ ਦੀਆਂ ਤਿੰਨ ਅਵਸਥਾ ਨੇ। ਸੁਣ ਕੇ ਆਨੰਦ ਆਉਣਾ, ਜਿਵੇਂ ਕਥਾ ਸੁਣਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਜਾਂ ਸਾਖੀਆਂ ਹੁਣ ਸੁਣਦੇ ਹਾਂ ਉਹਦੇ ਚ ਕਿੰਨਾ ਆਨੰਦ ਆ ਰਿਹਾ, ਪਰ ਬਹੁਤ ਆਨੰਦ ਆਇਆ ਜਦੋਂ ਸੁਣੇ ਬਚਨ ਹਜ਼ੂਰ ਸਾਹਿਬ ਦੇ, ਪਟਨਾ ਸਾਹਿਬ ਦੇ, ਕਿਸੇ ਬ੍ਰਹਮ ਗਿਆਨੀ ਦੇ। ਫਿਰ ਦੂਸਰਾ ਆਨੰਦ ਉਦੋਂ ਆਉਣਾ ਜਦੋਂ ਜਾ ਕੇ ਦਰਸ਼ਨ ਕੀਤੇ ਵਿਨੋਦ। ਤੀਸਰਾ ਆਨੰਦ ਉਦੋਂ ਆਉਣਾ ਜਦੋਂ ਉਹਨਾਂ ਨੂੰ ਮਿਲੇ ਕੋਲ ਹੋ ਕੇ। ਇਸੇ ਪ੍ਰਕਾਰ ਜਿਵੇਂ ਪਹਿਲਾਂ ਵੀ ਉਦਾਹਰਣ ਦਿੱਤੀ ਕਥਾ ਚ, ਕਿਸੇ ਦਾ ਬੱਚਾ ਗੁੰਮ ਗਿਆ ਪਟਿਆਲੇ, ਬੱਚਾ ਗੁੰਮਿਆ ਤਾਂ ਕਾਫੀ ਪਰੇਸ਼ਾਨ, ਕੱਲਾ ਕੱਲਾ ਲੜਕਾ ਸੀ, ਘਰੋਂ ਚਲਿਆ ਗਿਆ, ਸਾਰਾ ਮਹੱਲਾ ਪਰੇਸ਼ਾਨ, ਦੁਨੀਆਂ ਪਤਾ ਲੈਣ ਆਵੇ, ਮਾਂ ਰੋਟੀ ਨਾ ਖਾਵੇ, ਬੁਰੇ ਹਾਲ। ਕੁਦਰਤੀ ਕੋਈ ਬੰਦਾ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਗਿਆ, ਉਹਨੇ ਪਛਾਣ ਲਿਆ ਬਾਬੇ ਸੇਵਾ ਸਿੰਘ ਦੇ ਲੰਗਰ ਚ ਲੰਗਰ ਪਿਆ ਵਰਤਾਵੇ ਉਹ। ਉਹਨੇ ਪਟਿਆਲੇ ਫੋਨ ਕੀਤਾ ਕਿ ਤੁਹਾਡਾ ਕਾਕਾ ਇੱਥੇ ਆ। ਜਦ ਮਾਂ ਨੇ ਇਹ ਗੱਲ ਸੁਣੀ, ਉਹਨੂੰ ਜਿਹੜਾ ਆਨੰਦ ਆਇਆ, ਬਸ ਉਹਨੂੰ ਹੀ ਪਤਾ ਕਿ ਉਸੇ ਵਕਤ ਹੀ ਗੱਡੀ ਲਈ ਉਹਨਾਂ ਨੇ, ਚਲੋ ਚੱਲੀਏ, ਖੁਸ਼ੀ ਦੇ ਵਿੱਚ ਇੰਨੇ ਸਾਰੇ ਜਾਣੇ, ਚਲੋ ਮਿਲ ਗਿਆ ਮਿਲ ਗਿਆ। ਉਹ ਬੰਦੇ ਨੇ ਕਿਹਾ ਵੀ ਤੁਸੀਂ ਪਹਿਲਾਂ ਆ ਕੇ ਮੈਨੂੰ ਮਿਲ ਲਿਓ, ਮੈਂ ਤੁਹਾਨੂੰ ਪਹਿਲਾਂ ਦਿਖਾ ਦੂੰਗੀ ਇਹੀ ਆ। ਜਦ ਲੰਗਰ ਚ ਦੂਰੋਂ ਦਿਖਾਇਆ, ਕਹਿੰਦੇ ਇਹੀ ਆ ਨਾ ਤੁਹਾਡਾ ਬੱਚਾ, ਕਹਿੰਦੇ ਹਾਂ ਇਹੀ ਆ। ਇਹ ਹੋ ਗਿਆ ਵਿਨੋਦ ਆਨੰਦ। ਪਹਿਲਾਂ ਸੀ ਨਾਦ, ਕੰਨਾਂ ਵਿੱਚ ਆਵਾਜ਼ ਸੁਣੀ ਤੁਹਾਡਾ ਬੱਚਾ ਮਿਲ ਗਿਆ, ਇਸ ਅੱਖਰ ਨੇ ਬੜਾ ਆਨੰਦ ਦਿੱਤਾ। ਫਿਰ ਦੂਰੋਂ ਦੇਖਿਆ ਤਾਂ ਬੜਾ ਆਨੰਦ ਆਇਆ। ਫਿਰ ਮਾਂ ਨੇ ਜਾ ਕੇ ਬੱਚੇ ਨੂੰ ਜਦੋਂ ਗਲਵੱਕੜੀ ਪਾ ਕੇ ਘੁੱਟਿਆ, ਪਿਆਰ ਨਾਲ ਪਿਆਰ ਦਿੱਤਾ, ਇਹ ਕੋੜ ਆਨੰਦ ਹੈ, ਕਰੋੜਾਂ ਗੁਣੇ ਆਨੰਦ ਮਾਂ ਨੂੰ ਪ੍ਰਾਪਤ ਹੋਇਆ, ਮੇਰਾ ਪੁੱਤ ਮਿਲ ਗਿਆ। ਇਸੇ ਤਰ੍ਹਾਂ ਜਦੋਂ ਆਪਾਂ ਕਥਾ ਸੁਣਦੇ ਹਾਂ, ਨਾਦ ਆਨੰਦ ਆਉਂਦਾ ਉਦੋਂ ਆਪਾਂ ਨੂੰ, ਸਰਵਣ ਆਨੰਦ, ਕੰਨਾਂ ਚ ਸੁਣਦੇ ਸੁਣਦੇ ਬਹੁਤ ਮਨ ਖੁਸ਼ ਹੁੰਦਾ। ਫਿਰ ਵਿਨੋਦ ਹੁੰਦਾ ਜਿਹੜਾ ਆਨੰਦ, ਬਹੁਤਾ ਜ਼ਿਆਦੇ ਜਦੋਂ ਕਿਤੇ ਝਲਕਾਰਾ ਪੈ ਜੇ ਮਾੜਾ ਜਾ। ਫਿਰ ਕੋੜ ਆਨੰਦ ਉਦੋਂ ਹੁੰਦਾ ਜਦੋਂ ਪ੍ਰਾਪਤੀ ਹੋ ਜਾਂਦੀ ਪਰਮੇਸ਼ਰ ਦੀ। ਇਸ ਤਰ੍ਹਾਂ ਤਿੰਨ ਆਨੰਦ ਜਿਹੜੇ ਨੇ ਇਹਨਾਂ ਸਟੇਜਾਂ ਆਨੰਦ ਦੀਆਂ ਨੇ। ਮਹਾਰਾਜ ਕਹਿੰਦੇ ਪ੍ਰਚੰਡ ਗਿਆਨ ਦੇ ਵਿੱਚ ਜਾ ਕੇ ਇਹ ਆਨੰਦ ਮਿਲਣੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਆਨੰਦ ਦੀ ਜਿਹੜੀ ਅਵਸਥਾ ਹੈ, ਇਸ ਆਨੰਦ ਦੀ ਅਵਸਥਾ ਨੂੰ ਆਪਾਂ ਫਿਰ ਮਾਣ ਸਕਦੇ ਹਾਂ ਜਦੋਂ ਪਤਾ ਹੋਵੇ। ਤਾਂ ਕਹਿੰਦੇ ਨੇ ਜਿਵੇਂ ਕੋਈ ਇੱਕ ਹੋਰ ਵੀ ਪ੍ਰਮਾਣ ਦਿੱਤਾ ਹੋਇਆ ਮਹਾਂਪੁਰਸ਼ਾਂ ਨੇ, ਕਹਿੰਦੇ ਜਿਸ ਤਰ੍ਹਾਂ ਕੋਈ ਰੋਗੀ ਪੁਰਸ਼ਾਂ ਨੂੰ ਡਾਕਟਰ ਨੂੰ ਪੁੱਛਿਆ ਕੀ ਖਾਵਾਂ, ਡਾਕਟਰ ਨੇ ਕਿਹਾ ਅੰਗੂਰ ਖਾਣ ਵਾਸਤੇ ਕਿਹਾ, ਪਰ ਅੰਗੂਰ ਕਿਤੋਂ ਮਿਲੇ ਹੀ ਨਾ। ਫਿਰ ਉਹਨੇ ਬਹੁਤਿਆਂ ਨੂੰ ਕਿਹਾ ਕਿ ਜਿਸ ਵੇਲੇ ਕਿਧਰੇ ਅੰਗੂਰ ਆਉਣ ਤਾਂ ਮੈਨੂੰ ਦੱਸਿਓ। ਜਦ ਕਿਸੇ ਸਮੇਂ ਅੰਗੂਰ ਆ ਗਏ ਤੇ ਇੱਕ ਆਦਮੀ ਨੇ ਕਿਹਾ ਉਹਨੂੰ ਸੁਣਾ ਕੇ ਕਿ ਅੱਜ ਮੰਡੀ ਚ ਅੰਗੂਰ ਆ ਗਏ ਨੇ। ਉਹ ਸੁਣ ਕੇ ਆਨੰਦ ਹੋ ਗਿਆ। ਇਹਨੂੰ ਸ਼ਰਵਣ ਆਨੰਦ ਕਹਿੰਦੇ। ਇਸ ਤਰ੍ਹਾਂ ਵੀ ਸਮਝਾਉਣ ਲਈ ਚੀਜ਼ ਬਣਾਈ ਜਾਂਦੀ ਹੈ। ਫਿਰ ਉਹਨੇ ਆਪ ਆ ਕੇ ਮੰਡੀ ਚ ਵੇਖੇ ਤਾਂ ਹੋਰ ਆਨੰਦ ਹੋ ਗਿਆ। ਫਿਰ ਉਹਨੇ ਜਦੋਂ ਖਾਧੇ ਤਾਂ ਫਿਰ ਹੋਰ ਆਨੰਦ ਹੋ ਗਿਆ। ਇਸੇ ਪ੍ਰਕਾਰ ਜਿਹੜੇ ਜਗਿਆਸੂ ਗਿਆਨਵਾਨਾਂ ਦੀ ਸੰਗਤ ਚ ਆਉਂਦਾ, ਪਹਿਲੇ ਨਾਮ ਦੀ ਮਹਿਮਾ ਸੁਣਦਾ, ਬੜਾ ਆਨੰਦ ਆਉਂਦਾ। ਫਿਰ ਨਾਮ ਅਭਿਆਸ ਜੁੜ ਕੇ ਪਰਮੇਸ਼ਰ ਦੇ ਦਰਸ਼ਨ ਕਰਕੇ ਆਨੰਦ ਸੰਯੁਕਤ ਹੁੰਦਾ। ਫਿਰ ਉਸ ਬ੍ਰਹਮ ਆਤਮਾ ਦੇ ਅਭੇਦਾ ਆਨੰਦ ਨੂੰ ਅੰਤਹਿ ਕਰਨ ਦੀ ਬ੍ਰਹਮਾਕਾਰ ਜਿਹੜੀ ਬਿਰਤੀ ਹੁੰਦੀ ਆ ਨਾ, ਇਹ ਸੌਖਾ ਕਰ ਲੈਂਦੇ ਆਪਾਂ। ਬ੍ਰਹਮ ਆਤਮਾ ਦੇ ਜਿਹੜੀ ਅੰਦਰ ਸਾਡੇ ਆਤਮਾ ਅਭੇਦਾ ਆਨੰਦ ਹੁੰਦਾ, ਉਹਦੇ ਵਿੱਚ ਲੀਨ ਹੋ ਜਾਣਾ, ਉਹਦੇ ਵਿੱਚ ਇੱਕ ਮਿੱਕ ਹੋ ਕੇ ਆਨੰਦ ਮਾਨਣਾ, ਅਤੇ ਅੰਤਹਿ ਕਰਨ ਦੀ ਬ੍ਰਹਮਾਕਾਰ ਬਿਰਤੀ ਬਣ ਜਾਂਦੀ ਅੰਦਰਲੇ ਪਾਸਿਓਂ, ਬ੍ਰਹਮਾਕਾਰ ਬਿਰਤੀ। ਹੁਣ ਤਾਂ ਆਪਣੀ ਬਿਰਤੀ ਸੰਸਾਰਾਕਾਰ ਹੈ ਨਾ। ਜਦੋਂ ਬਿਰਤੀ ਦੇ ਅੰਦਰ ਘਰ ਵਸਿਆ ਹੋਵੇ, ਬਾਲ ਬੱਚੇ ਵਸੇ ਹੋਣ, ਕੰਮ ਕਾਰ ਵਸੇ ਹੋਣ, ਉਹੀ ਯਾਦ ਆਈ ਜਾਣ, ਉਹਨੂੰ ਕਹਿੰਦੇ ਸੰਸਾਰਾਕਾਰ ਬਿਰਤੀ। ਜਦੋਂ ਬ੍ਰਹਮਾਕਾਰ ਬਿਰਤੀ ਹੁੰਦੀ ਹੈ, ਉਦੋਂ ਕੇਵਲ ਬ੍ਰਹਮ ਦੀ ਹੀ ਗੱਲ ਕਰਦਾ। ਜੇ ਭੁੱਖੇ ਨੂੰ ਬਾਤ ਪਾਈ, ਦੋ ਤੇ ਦੋ ਚਾਰ ਰੋਟੀਆਂ, ਉਹ ਰੋਟੀ ਦੀ ਗੱਲ ਕਰਦਾ। ਤੋ ਜੇ ਪੂਰਨ ਗੁਰਸਿੱਖ ਨੂੰ ਕੋਈ ਕਹੇ ਇੱਕ, ਉਹ ਕਹਿੰਦਾ ਇੱਕ ਤਾਂ ਪਰਮਾਤਮਾ, ਦੋ ਦੂਈ ਕੁਦਰਤ ਸਾਜੀ, ਦੂਜੀ ਮਾਇਆ ਹੈ, ਤਿੰਨ ਤਿੰਨ ਤਾਂ ਗੁਣ ਹੁੰਦੇ ਨੇ, ਚਾਰ ਚਾਰ ਯੁੱਗ ਹੁੰਦੇ ਨੇ, ਚਾਰ ਸਾਹਿਬਜ਼ਾਦੇ ਨੇ, ਪੰਜ ਪੰਜ ਪਿਆਰੇ ਨੇ, ਉਹ ਆਪਣੇ ਢੰਗ ਨਾਲ ਸੋਚੂਗਾ। ਤੇ ਸੰਸਾਰੀ ਬੰਦੇ ਨੂੰ ਕਹੋ ਇੱਕ ਦੋ ਤਿੰਨ, ਉਹ ਮਾਇਆ ਬਾਰੇ ਸੋਚਣ ਲੱਗ ਜਾਂਦਾ। ਕਹਿੰਦੇ ਜਿਹੜੇ ਅੰਤਹਿ ਕਰਨ ਚ ਗੁਰਾਂ ਦੇ ਨਾਦ ਤੋਂ ਭਾਵ ਉਪਦੇਸ਼ ਦਾ ਅਭਿਆਸ ਹੈ, उस अंतकरण दे करोड़ा ही कौतकां दे करन वाला ब्रह्म है, उहदा आनंद प्राप्त होया। सिद्धा ने कहा आप उपासना कांड वाले महात्मा की रीति कथन करो कृपा करके। सरम खंड की बाणी रूप शर्म नाम लज्जा दा है, तेनू शर्म नहीं आउंदी? कहिंदे शर्म धर्म दो शब खलोए कूड फिरै प्रधान वे ला लो। कहिंदे ओ मनुख दी अखां विच शर्म तो भाव लज्जा हुंदी, परमेश्वर दी उपासना है इसलिए शर्म दा अर्थ है ते उपासना भी मेहनत भी करदा। जिवें परसों शाम की कथा च गुरु नानक देव जी दे बारे जिक्र कवि जी ने किया सी कि गुरु नानक देव जी दे नेत्र कमल लज्जा दा जहाज ने, इतनी लज्जा है। ये लज्जा वाले नेत्र वखरे हुंदे, एक अखा पाड़ पाड़ के देखना इधर उधर नूं, उहनूं लज्जा वाले नेत्र नहीं कहिंदे। वो बेशर्मी वाले नेत्र वखरे हुंदे ने ते शर्म वाले नेत्र वखरे हुंदे। कहिंदे अखां दी शर्म मार गई, इस करके अखां विच शर्म हुंदी। इक शर्म खंड उपासना कांड वाले महात्मा की जिहड़ी बाणी हुंदी है ना, रूप दा अर्थ है सफाई, सफाई वाली हो जाती है। वह जद भी बोलते ने दूजे के सत्कार च बोलते ने, उन्हों का मन अंदरों बाहरों एको जो ही हुंदा। ब्रह्म ज्ञानियों की देखी आदत, आपां ते जे इन्नी उच्ची पदवी ती ऊं संसारी तौर ते आपां ते दूजे नूं बुलाईए, इन्हां च बुलाईए तां टेढ़ा जिहा बोलीए। ब्रह्म ज्ञानी की कहिंदे ने, भावें गोदी का न्याणा होवे, भाई भचंगी साहब कित्थों आए ने, नाल आए थोड़े, बहुत मिठा, इन्नी मिठी बोली बोलणगे, हरेक नूं सत्कार, छोटे नूं वड्डे नूं बजुर्ग नूं, हर एक नूं इन्ना प्यार भाव दे नाल बोलना। रब दे प्यारे कदे कौड़ा बोलना जानदे ही नहीं, उहनां दे अंदर कुड़त्तण हुंदी ही नहीं, सत्कार ही बड़ा करदे ने एक दूजे दा। सो इस करके सतगुरु महाराज सच्चे पातशाह जो गुरु नानक देव जी महाराज ने यह चीज दिखाई सी ना, जदों बाबा लहणा जी रे रूप विच गुरु अंगद देव जी पहली बार मिले, घोड़ी ते चढ़े हुए ने, इधरों गुरु नानक देव जी ने घरदिआं नूं कहा, घरे संगत नूं, असीं थोड़ा जिहा बाहर खेतां वल घूम आईए, बहाना जिहा करके बाहर चले गए। बाबा लहणा जी घोड़ी ते बैठे आ रहे ने, रुक गए, क्यों जी इत्थे गुरु नानक तपा जी कित्थे रहिंदे ने? गुरु नानक साहब कहिंदे, आओ जी मैं लै चलदा तुहानूं उहनां दे घरे। घोड़ी की लगाम फड़ ली, आप अगे अगे तुरे गए ते बाबा लहणा जी घोड़ी ते बैठे, दस्या नहीं मैं कौन आ। सो उत्थे जाके इशारा करता, आ देखो जी आ घर है, ते अंदर वह बैठे होणगे, ते तुसीं इत्थे घोड़ी बन्न के ना हथ पैर धो लो, पानी लै लो खूह तो, खूह तो हथ पैर धोते, कपड़े कुपड़े उदों गर्दा बड़ा होणी, झाड़ झूड़ के अच्छी तरह सोहणे ढंग नाल दस्तारे सैट कीते, अपने अंदर नूं जाके प्रवेश। महाराज दूजे रस्ते अंदर चले गए, जाके बैठे ने, जहां देखिया पलंग ते इह तां होई बैठे ने, बहुत मन नूं पछतावा होया, मत्था टेक के नाले अखां च अथरू आ गए। महाराज तुसीं इह की कीता, मैं तां तुहानूं इन्ने सत्कार नाल मिलना सी, तुसीं घोड़ी ते लै के आए, तुसीं थले तुर के आए। महाराज सच्चे पातशाह ने गल चुतारी नहीं, कहण लगे अपना नाम की है? कहने मेरा नाम जी लहणा। कहने मैं देना, तू लैना मैं देना। फिर जब लैण वाला जिहड़ा वह वड्डा हुंदा ना, इस करके तुहानूं घोड़ी ते बिठा के लिआए आ सी। मिठास भरे जदे इन्ने बचन बोले गुरु नानक देव महाराज जी ने, बाबा लहणा जी मुड़ उत्थों वापसी नहीं गए, नाल दे ने कहने जाओ भाई मेरी मंजिल आ गई हुण। सो इस करके सतगुरु महाराज सच्चे पातशाह कहिंदे ने कि संसार दे अंदर जिहड़ा चंगा बनना ना, मिठे सुभाव वाला होना, यह बहुत वड्डी चीज है। हमू मर्द बायद शबद सुखन वर, न शिकमे दिगर दर दहाने दिगर। संसार विच हमू तो भाव वह मर्द होना बायद चाहिदा, जो चंगियां बचना दे उच्चारण वाला होवे। अजिहा मनुख नहीं होना चाहिए जिहदे पेट विच होर गल होवे ते मूंह दे विच गल होर होवे। सबना मन माणक ठाहण मूल मचांगवा, जे तो प्रिया दी सिक हयाओ ना ठाहे कहीदा। सरम खंड की बाणी रूप उपासना कांड वाले महात्मा की बाणी जग्यासु दे हिरदे नूं सफाई करन वाली, रूप सरूप की प्राप्ति करन वाली। शर्म वालियां दी जिहड़ी सुंदर बाणी वह खंड वांग मिठी ते काम आदकां नूं खंडन वाली हुंदी है। ब्रह्म ज्ञानी भी जदों बचन बोलदे ने, अपनी तां हुण पहलां दस्सदी ना वी सरम खंड की बाणी रूप, सरम खंड वालियां दी बाणी सफाई वाली हुंदी है। ਪਰ ਉਹਦਾ ਇੱਕ ਫਾਇਦਾ ਇਹ ਵੀ ਨਾਲ ਹੁੰਦਾ। ਹੁਣ ਉਹ ਕੀ ਕਰਦੇ ਨੇ, ਜਿਹਨੂੰ ਆਪ ਬਾਣੀ ਕੋਈ ਬਚਨ ਬੋਲਦੇ ਨੇ, ਜੇ ਕਥਾ ਵਿਚਾਰ ਕਰਦੇ ਨੇ, ਬ੍ਰਹਮ ਗਿਆਨੀ ਜੇ ਕੋਈ ਬਚਨ ਬੋਲਦੇ ਨੇ, ਦੂਜੇ ਦੇ ਹਿਰਦੇ ਨੂੰ ਵੀ ਆਪਣੀ ਬਾਣੀ ਦੇ ਰਾਹੀਂ ਬਚਨ ਬੋਲ ਕੇ ਰੂਪ ਤੋਂ ਭਾਵ ਸਫਾਈ ਦੇ ਦਿੰਦੇ ਨੇ, ਦੂਜੇ ਦਾ ਦਿਲ ਵੀ ਸਾਫ਼ ਕਰ ਦਿੰਦੇ ਨੇ। ਬਚਨ ਇੰਨੇ ਮਿੱਠੇ ਬੋਲਣੇ ਕਿ ਅਗਲੇ ਨੂੰ ਵੀ ਸ਼ਰਮ ਆ ਜਾਵੇ ਕਿ ਅਸੀਂ ਵੀ ਇੰਨਾ ਮਿੱਠਾ ਨਹੀਂ ਬੋਲਦੇ। ਸੋ ਇਸ ਤਰੀਕੇ ਨਾਲ ਆਪਣੇ ਦਿਲ ਦੀ ਸਫਾਈ ਤਾਂ ਹੁੰਦੀ ਹੁੰਦੀ ਹੈ, ਦੂਜਿਆਂ ਦੀ ਸਫਾਈ ਵੀ ਦਿਲ ਦੀ ਨਾਲ ਕਰ ਦੇਣੀ। ਜਿੱਥੇ ਘਾੜਤ ਘੜੀ ਹੈ ਬਹੁਤ ਅਨੂਪ, ਕਹਿੰਦੇ ਜਿੱਥੇ ਉਪਾਸ਼ਨਾ ਵਾਲੇ ਮਹਾਤਮਾ ਰਹਿੰਦੇ ਨੇ, ਜਿਸ ਜਗ੍ਹਾ ਬਹੁਤ ਸੋਹਣੀ ਸ਼ੁਭ ਗੁਣਾਂ ਦੀ ਘਾੜਤ ਘੜੀ ਜਾਂਦੀ ਹੈ, ਅਰਥਾਤ ਮਹਾਤਮਾ ਦੀ ਸ਼ੁਭ ਸਿੱਖਿਆ ਦੁਆਰਾ ਜਿਹੜੀ ਆਸਰੀ ਸੰਪਦਾ ਨੂੰ ਤਿਆਗ ਕੇ ਜਿਹੜੇ ਜਗਿਆਸੂ ਹੁੰਦੇ ਨੇ, ਉਹਨਾਂ ਨੇ ਵੀ ਸੁੰਦਰ ਰਹਿਣੀ ਬਹਿਣੀ ਵਾਲਾ ਜੀਵਨ ਬਣ ਜਾਂਦਾ, ਕਿਉਂਕਿ ਉਹ ਮਹਾਤਮਾ ਦਾ ਅਸਰ ਹੀ ਇੰਨਾ ਸੋਹਣਾ ਪੈਂਦਾ ਉਹਨਾਂ ਦੇ ਉੱਤੇ। ਜਦ ਆਪ ਉੱਠਣਾ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ 2 ਵਜੇ ਤੋਂ ਪਹਿਲਾਂ ਹੀ ਉੱਠ ਜਾਂਦੇ ਸੀ, ਨਿਤਨੇਮ ਕਰਨਾ, ਫਿਰ ਸਿੰਘਾਂ ਦੇ ਵਿੱਚ ਘੁੰਮਦੇ ਫਿਰਨਾ। ਕਦੇ ਕਦੇ ਹੁੰਦਾ ਸੀ ਗੇੜਾ ਲਾਉਣ ਜਾਣਾ, ਦੱਸਦੇ ਨੇ ਮਹਾਂਪੁਰਸ਼, ਜੇ ਉਹਨਾਂ ਨੇ ਦੇਖਿਆ ਕੋਈ 3:30 ਵਜੇ ਸਿੰਘ ਇਸ਼ਨਾਨ ਕਰਕੇ ਆ ਰਿਹਾ, ਕਸ਼ਹਿਰਾ ਸੁੱਕਣਾ ਪਾ ਰਿਹਾ, ਉਹਦੇ ਕੋਲ ਖੜ ਕੇ ਕਹਿਣਾ, ਭਾਈ ਸਿੰਘਾ ਆਪਣੀ ਭਾਈ ਨਿਭਣੀ ਨਹੀਂ, ਤੂੰ ਆਪਣੇ ਕੱਪੜੇ ਲੀੜੇ ਚੱਕ ਅਤੇ ਤੂੰ ਪਿੰਡ ਚਲਿਆ ਜਾ ਭਾਈ, ਜੇ ਆਰਾਮ ਕਰਨਾ ਆਪਣੇ ਘਰੇ ਜਾਓ, ਬੇਸ਼ੱਕ 6 ਵਜੇ ਉੱਠਿਓ, ਸਾਨੂੰ ਕੋਈ ਉਹਨਾਂ ਦਿੱਕਤ ਨਹੀਂ, ਜੇ ਮੇਰੇ ਕੋਲ ਰਹਿਣਾ ਤਾਂ 2 ਵਜੇ ਉੱਠਣਾ ਪਵੇਗਾ। ਭਾਈ ਇੰਨੇ ਤੱਕ ਤਾਂ 5 ਬਾਣੀ ਤੂੰ ਪੜ੍ਹ ਵੀ ਲੈਣੀਆਂ ਸੀ ਅਤੇ ਹੁਣ ਤੂੰ ਇਸ਼ਨਾਨ ਕਰਕੇ ਆ ਰਿਹਾ। ਉਸੇ ਟਾਈਮ ਟਰੰਕ ਚੁਕਾ ਕੇ ਜਥੇ 'ਚ ਤੋਰ ਦਿੰਦੇ ਸੀ ਬੰਦੇ ਨੂੰ, ਤੂੰ ਚਲਿਆ ਜਾ ਬਸ ਹੁਣ ਤੂੰ ਅੱਜ, ਕਿਉਂਕਿ ਲੇਟ ਨਾਤਾ। ਉਹਨਾਂ ਦੀ ਸਖ਼ਤੀ ਬਹੁਤ ਜ਼ਿਆਦਾ ਸੀ ਅਤੇ ਜਦੋਂ ਆਪ ਉਹਨਾਂ ਨੇ ਦਸਤਾਰ ਦਿੱਤੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਪਟਨਾ ਸਾਹਿਬ, ਕਹਿਣ ਲੱਗੇ ਭਾਈ ਕਰਤਾਰ ਸਿੰਘ ਹੁਣ ਜਗਿਆਸੂ ਘੱਟ ਹੀ ਆਉਣਗੇ, 4 ਵਜੇ ਹੀ ਠਾਇਆ ਕਰਿਓ ਹੁਣ ਸਿੰਘਾਂ ਨੂੰ, ਹੁਣ 2 ਵਜੇ ਵਾਲੇ ਨਹੀਂ ਆਇਆ ਕਰਨਗੇ। 4 ਵਜੇ ਦਾ ਫਿਰ ਸਮਾਂ ਉਹਨਾਂ ਨੇ ਕੀਤਾ ਆ ਕੇ। ਇਸ ਕਰਕੇ ਸਮੇਂ ਵਿੱਚ ਜਗਿਆਸੂਆਂ ਦੀ ਘਾਟ ਵੀ ਹੈ, ਹੁਣ ਵੀ ਘਾਟ ਪੈਂਦੀ ਜਾਂਦੀ ਹੈ। ਹੁਣ ਜਗਿਆਸੂ ਤਾਂ ਕਿਤੇ ਦੂਰ ਦੀ ਗੱਲ, ਨਾਸਤਿਕਤਾ ਹੀ ਇੰਨੀ ਜ਼ਿਆਦਾ ਫੈਲ ਗਈ ਵੀ ਆਪਣੇ ਪਿਓ ਤੇ ਹੀ ਕਿੰਤੂ ਕਰੀ ਜਾਂਦੇ ਨੇ, ਜੋ 10ਵੇਂ ਪਾਤਸ਼ਾਹ ਤੇ ਜੋ ਪਹਿਲੇ ਪਾਤਸ਼ਾਹ ਤੇ ਜੋ ਗੁਰੂ ਗ੍ਰੰਥ ਸਾਹਿਬ ਤੇ ਜੋ ਗੁਰਾਂ ਦੀ ਬਾਣੀ ਤੇ ਲੱਗੇ ਨੇ, ਕਿਰਤ ਜਿਤਨਾ ਵੀ ਕੁਛ ਕੀਤਾ ਉਹਦੇ ਤੇ ਸਾਰੀ ਤੇ ਕਿੰਤੂ ਹੋ ਗਿਆ। ਮਹਾਰਾਜ ਤੇ ਨਹੀਂ ਕੀਤਾ, ਗੁਰੂ ਗ੍ਰੰਥ ਸਾਹਿਬ ਤੇ ਵੀ ਕਿੰਤੂ ਹੈ, 10ਵੇਂ ਤੇ ਵੀ ਕਿੰਤੂ ਹੈ। ਭਾਈ ਗੁਰਦਾਸ ਦੀਆਂ 12 ਨੂੰ ਕਹਿੰਦੇ ਇਹ ਲੱਗਦੀਆਂ ਹੀ ਨਹੀਂ, ਕਹਿੰਦੇ ਇਹ ਪੜ੍ਹਨੀਆਂ ਨਹੀਂ ਚਾਹੀਦੀਆਂ, ਕੰਮ ਹੀ ਮੁਕਾਇਆ। ਜਿਹੜੀ ਕਥਾ ਸ਼ਾਮ ਨੂੰ ਆਪਾਂ ਕਰਦੇ ਗੁਰੂ ਨਾਨਕ ਪ੍ਰਕਾਸ਼ ਸੂਰਜ ਪ੍ਰਕਾਸ਼, ਕਹਿੰਦੇ ਗੁਰਦੁਆਰਿਆਂ ਚੋਂ ਬੰਦ ਕਰ ਦੇਣੀ ਚਾਹੀਦੀ, ਇਹਦੀ ਕੋਈ ਫਾਇਦਾ ਨਹੀਂ। ਇਹਦਾ ਇਸ ਤਰੀਕੇ ਨਾਲ ਜਿਹੜੇ ਫਿਰ ਮੇਰੇ ਮਨ 'ਚ ਆਉਣ ਵਿਚਾਰ ਆਉਂਦੀ ਹੈ ਵੀ ਅਸਲ ਵਿੱਚ ਜਿਹੜਾ ਗੁਰੂ ਸਾਹਿਬ ਦੇ ਉੱਤੇ ਕਿਸੇ ਵੀ ਬਾਣੀ 'ਤੇ ਕਿੰਤੂ ਕਰਦਾ ਹੈ, ਮੈਂ ਕਹਿੰਦਾ ਸਿੱਖੀ 'ਚੋਂ ਹੀ ਖਾਰ ਜਾ, ਉਹ ਹੈ ਸਿੱਖ ਹੀ ਨਹੀਂ ਮੰਨਦਾ ਉਹਨੂੰ ਜਿਹੜਾ ਗੁਰੂ ਸਾਹਿਬ 'ਤੇ ਕਿੰਤੂ ਕਰੇ। ਉਹ ਪਿਓ ਦਾ ਪੁੱਤ ਤਾਂ ਹੈ ਜੇ ਪਿਓ ਦੀ ਇੱਜ਼ਤ ਕਰੇ, ਜੇ ਆਪਣੇ ਪਿਤਾ ਦਾ ਹੀ ਨਿਰਾਦਰ ਕਰੀ ਜਾਂਦਾ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਤਾਂ ਫਿਰ ਬਾਹਰ ਹੀ ਕਰਨਾ ਚਾਹੀਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਉਹਨਾਂ ਰੱਬ ਦੇ ਪਿਆਰਿਆਂ ਦੀਆਂ ਉਪਾਸ਼ਨਾ ਕਰਨ ਵਾਲਿਆਂ ਦੀਆਂ ਮਹਾਤਮਾ ਦੀਆਂ ਸੁਭਾਵਿਕ ਗੱਲਾਂ, ਕਥਾ ਵਾਰਤਾ ਰੂਪ ਗੱਲਾਂ, ਭਜਨ ਸਿਮਰ ਰੂਪ ਗੱਲਾਂ ਕਈਆਂ ਨਹੀਂ ਜਾ ਸਕਦੀਆਂ, ਉਹਨਾਂ ਦੀਆਂ ਗੱਲਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਤੇ ਜੇ ਕੋਈ ਕਹੇ ਵੀ ਮੈਂ ਕਹਿ ਸਕਦਾ, ਜੇ ਕੋਈ ਕਹੇ ਪਿੱਛੇ ਪਛਤਾਏ, ਜੇ ਕੋਈ ਕਹੇ ਕਿ ਮੈਂ ਉਹਨਾਂ ਦੀ ਅਵਸਥਾ ਨੂੰ ਕਹਿ ਸਕਦਾ, ਜਿਹੜਾ ਕੋਈ ਕਹਿੰਦਾ ਕਿ ਮੈਂ ਉਹਨਾਂ ਦੀਆਂ ਗੱਲਾਂ ਕਹਿ ਸਕਦਾ, ਉਹ ਪਿੱਛੋਂ ਪਛਚਾਤਾਪ ਹੀ ਕਰਨਾ ਪੈਂਦਾ, ਕਿਉਂਕਿ ਪੂਰੀਆਂ ਗੱਲਾਂ ਬ੍ਰਹਮ ਗਿਆਨੀਆਂ ਕੋਈ ਕਹਿ ਨਹੀਂ ਸਕਦਾ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋਈ ਕਹੇ ਪਿੱਛੇ ਪਛਤਾਏ, ਪਹਿਲਾਂ ਵੀ ਲਿਖਿਆ ਮਹਾਰਾਜ ਨੇ ਬਚਨ। ਇਸ ਕਰਕੇ ਬ੍ਰਹਮ ਗਿਆਨ ਦੇ ਵਿੱਚ ਜਦੋਂ ਚਲਿਆ ਜਾਂਦਾ ਉਹ ਬਹੁਤ ਉੱਚਾ ਚਲਿਆ ਜਾਣ ਕਰਕੇ ਆਪਣੀ ਤੁੱਛ ਜੀ ਬੁੱਧੀ ਉਹਦੇ ਤੱਕ ਨਹੀਂ ਜਾ ਸਕਦੀ, ਬੜੀਆਂ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਬ੍ਰਹਮ ਗਿਆਨ ਦੀ ਕਿਰਿਆ ਸਾਰੀ ਗੁਪਤ ਰੂਪ ਵਿੱਚ ਹੀ ਹੁੰਦੀ ਹੈ। ਇਸ ਕਰਕੇ ਉਹ ਸਾਰੀ ਕਿਰਿਆ ਨੂੰ ਕੋਈ ਕਹਿ ਨਹੀਂ ਸਕਦਾ। ਬ੍ਰਹਮ ਗਿਆਨੀ ਜੇ ਬੈਠਾ ਅੱਖਾਂ ਬੰਦ ਕਰਕੇ ਕੋਈ ਕਹੂ ਪਤਾ ਨਹੀਂ ਸੌਂ ਹੀ ਰਿਹਾ, ਕੋਈ ਕਹੂਗਾ ਵੀ ਇਹ ਲੰਮੇ ਹੀ ਪਏ ਰਹਿੰਦੇ ਨੇ, ਉਹ ਤਾਂ ਲੰਮੇ ਪਏ ਵੀ ਕਈ ਕੁਛ ਕਰੀ ਜਾਂਦੇ ਨੇ, ਤਾਂ ਬੈਠੇ ਵੀ ਖੜੇ ਵੀ ਸਭ ਕੁਛ ਕਰੀ ਜਾਂਦੇ ਨੇ, ਬਹੁਤ ਕਿਰਿਆ ਹੁੰਦੀ ਅੰਦਰ ਲਈ ਉਹਨਾਂ ਦੀ। ਵਿਸਥਾਰ ਸਾਹਿਬ ਤਾਂ ਆਪਾਂ ਕੀ ਦੱਸ ਸਕਦੇ ਕਿਸੇ ਨੂੰ, ਕਿਉਂਕਿ ਅਵਸਥਾ ਹੀ ਨਹੀਂ ਹੋਈ ਜੀ ਕਿਸੇ ਦੀ, ਜੇ ਹੈ ਵੀ ਤਾਂ ਉਹ ਗੁਪਤ ਨੇ, ਉਹਨਾਂ ਨੂੰ ਸਾਰਾ ਪਤਾ ਹੀ ਹੈ। ਹੁਣ ਕਹਿੰਦੇ ਜਿਹੜਾ ਕੋਈ ਸ਼ਰਧਾ ਧਾਰ ਕੇ ਉਹਨਾਂ ਨੇ ਗੱਲਾਂ ਕਹਿੰਦਾ ਉਹਨੂੰ ਤਾਂ ਫਲ ਮਿਲਦਾ ਹੋਣਾ, ਨਿਸ਼ਰਦਕ ਪੁਣੇ ਵਾਲੇ ਤਾਂ ਚਲੋ ਨਿੰਦਾ ਕਰਦੇ ਨੇ, ਕਹਿੰਦੇ ਜੇ ਕੋ ਕਹਿ ਪਿੱਛੇ ਪਛਤਾਏ। ਜਿਹੜਾ ਕੋਈ ਸ਼ਰਧਾਲੂ ਜਗਿਆਸੂ ਉਹਨਾਂ ਦੀਆਂ ਗੱਲਾਂ ਪ੍ਰੇਮ ਨਾਲ ਕਰਦਾ, ਉਹਦਾ ਜਨਮ ਮਰਨ ਰੂਪ ਪਛਚਾਤਾਪ ਪਿੱਛੇ ਪੈ ਜਾਂਦਾ, ਭਾਵ ਖਤਮ ਹੋ ਜਾਂਦਾ। ਸ਼ਰਧਾ ਨਾਲ ਕਰਨ ਵਾਲਿਆਂ ਨੂੰ ਹੋਰ ਫਲ ਹੈ। ਸੋ ਜਿਵੇਂ ਇੱਕ ਵਾਰ ਮਹਾਂਪੁਰਖਾਂ ਦੀ ਸੇਵਾ ਕਰ ਰਹੇ ਸੀ ਰਾਮਪੁਰ ਖੇੜੇ, ਬਾਬਾ ਕਰਤਾਰ ਸਿੰਘ ਜੀ ਖਾਲਸਾ ਦੁਪਹਿਰ ਦੇ ਸਮੇਂ ਕੋਲ ਬੈਠੇ, ਅਸੀਂ ਕਿਹਾ ਵੀ ਜਿਹੜੇ ਸੰਤਾਂ ਮਹਾਤਮਾ ਦੀ ਨਿੰਦਾ ਕਰਦੇ ਨੇ, ਕੋਈ ਉਸਤਤ ਕਰੀ ਜਾਂਦਾ। ਫਿਰ ਤੁਸੀਂ ਅੱਜ ਕਥਾ ਚ ਕਿਹਾ ਸੀ ਕਿ ਬ੍ਰਹਮ ਗਿਆਨੀ ਨੂੰ ਕੋਈ ਪੁੰਨ ਨਹੀਂ ਲੱਗਦਾ, ਕੋਈ ਪਾਪ ਨਹੀਂ ਲੱਗਦਾ, ਦੋਨੋਂ ਨਹੀਂ ਲੱਗਦੇ। ਜੇ ਪੈਰ ਥੱਲੇ ਆ ਕੇ ਕੀੜਾ ਆਦਿਕ ਮਰ ਗਿਆ ਉਹਨੂੰ ਪਾਪ ਨਹੀਂ ਲੱਗਦਾ, ਤੇ ਜਿਹੜੇ ਉਹ ਕੋਈ ਜਾਗ ਆਦਿਕ ਕਰਦੇ ਨੇ, ਲੰਗਰ ਕਰਦੇ ਨੇ, ਹੋਰ ਕਰਦੇ ਨੇ, ਉਹਦਾ ਉਹਨਾਂ ਨੂੰ ਪੁੰਨ ਨਹੀਂ ਲੱਗਦਾ। ਫਿਰ ਉਹ ਪੁੰਨ ਪਾਪ ਕਿੱਧਰ ਜਾਂਦੇ ਨੇ? ਮਹਾਂਪੁਰਸ਼ ਕਹਿਣ ਲੱਗੇ ਜਿਹੜਾ ਉਹਨਾਂ ਦੀ ਸੇਵਾ ਕਰਦਾ ਸ਼ਰਧਾ ਪੂਰਵਕ, ਪੁੰਨ ਤਾਂ ਉਹਨੂੰ ਜਾ ਮਿਲਦੇ ਨੇ। ਜਿਹੜਾ ਉਹਨਾਂ ਦੀ ਨਿੰਦਾ ਕਰਦਾ, ਉਹ ਜਿਹੜੇ ਪਾਪ ਹੁੰਦੇ ਨੇ ਉਹਨਾਂ ਕੋਲੋਂ, ਉਹ ਪਾਪ ਨਿੰਦਾ ਵਾਲੇ ਨੂੰ ਜਾ ਲੱਗਦੇ ਨੇ। ਕਹਿੰਦੇ ਉਹ ਆਪ ਫੇਰ ਨਿਰਲੇਪ ਰਹਿ ਜਾਂਦਾ ਨਾਮ ਜਪਣ ਕਰਕੇ। ਤਿੱਥਾ ਘੜੀਆ ਸੁਰਤ ਮਤ ਮਨ ਬੁੱਧ, ਜਿਸ ਜਗ੍ਹਾ ਉਹ ਉਪਾਸ਼ਨਾ ਕਾਣ ਵਾਲੇ ਮਹਾਤਮਾ ਰਹਿੰਦੇ ਨਾ, ਉਹ ਜਗ੍ਹਾ ਦੇ ਉੱਤੇ ਸੁਰਤ ਜਿਹੜੀ ਸਾਡੀ ਸੁਰਤੀ ਹੁੰਦੀ ਹੈ। ਸੋ ਇਸ ਤਰੀਕੇ ਨਾਲ ਸਾਡੀ ਜਿਹੜੀ ਸੁਰਤ ਹੈ ਨਾ, ਅਥਵਾ ਸੁਰਤ ਤੋਂ ਭਾਵ ਵੇਦ ਦੇ ਮਤ ਸਿਧਾਂਤ ਦੇ ਮਨ ਮੰਨਣ ਕਰਨ ਵਾਲੀ ਬੁੱਧੀ ਜਿਹੜੀ ਘੜੀ ਜਾਂਦੀ ਹੈ, ਵੇਦ ਦਾ ਅਰਥ ਗਿਆਨ ਵੀ ਹੁੰਦਾ, ਗਿਆਨ ਦੇ ਮੰਨਣ ਕਰਨ ਵਾਲੀ ਸੁਰਤ ਘੜੀ ਜਾਂਦੀ ਹੈ। ਉਹ ਜਗ੍ਹਾ ਦੇ ਸੁਰਤ ਤੋਂ ਭਾਵ ਜਿਵੇਂ ਹੁੰਦਾ ਚਿੱਤ, ਸਾਡਾ ਅੰਦਰਲਾ ਚਿੱਤ ਹੈ, ਚਿੱਤ ਤੋਂ ਭਾਵ ਮਤ। ਸੋ ਇਸ ਤਰ੍ਹਾਂ ਮਦ ਭਾਵ ਜਿਹੜਾ ਹੰਕਾਰ ਹੈ, ਚਿੱਤ ਦੇ ਵਿੱਚੋਂ ਮਤ ਦੇ ਵਿੱਚੋਂ ਹੰਕਾਰ ਦੂਰ ਹੋ ਜਾਂਦਾ ਉਹਨਾਂ ਦੇ। ਮਨ ਅਤੇ ਬੁੱਧੀ ਵਿੱਚ ਚਤੁਸ਼ਟ ਅੰਤਕਰਨ ਜਿਹੜਾ ਹੈ, ਇਹਦੀ ਸ਼ੁੱਧੀ ਘੜੀ ਜਾਂਦੀ ਹੈ। ਅੰਤਸ਼ਕਰਨ ਮਨ ਬੁੱਧ ਚਿੱਤ ਹੰਕਾਰ ਚਾਰ ਚੀਜ਼ਾਂ ਦਾ ਹੁੰਦਾ ਅੰਤਸ਼ਕਰਨ। ਇਸ ਕਰਕੇ ਮਨ ਬੁੱਧ ਚਿੱਤ ਹੰਕਾਰ ਘੜਿਆ ਜਾਂਦਾ ਉਹਨਾਂ ਦਾ, ਰੱਬ ਦੇ ਪਿਆਰਿਆਂ ਦਾ। ਮਨ ਦੇ ਸੰਕਲਪਾਂ ਵਿਕਲਪਾਂ ਦੀ ਨਿਵਿਰਤੀ ਅਤੇ ਆਤਮ ਸ਼ੈਣੀ ਬੁੱਧੀ, ਇਹ ਸਾਰੇ ਸ਼ੁਭ ਗੁਣਾਂ ਦੀ ਘਾੜਤ ਘੜੀ ਜਾਂਦੀ ਉਹਨਾਂ ਦੇ ਹਿਰਦੇ ਦੇ ਅੰਦਰ। ਕਿਉਂਕਿ ਆਪਾਂ ਤੇ ਆਮ ਸੁਣਦੇ ਹਾਂ ਸਾਇੰਸਦਾਨ ਚੰਦਰਮਾ ਤੇ ਚਲੇ ਗਏ, ਮੰਗਲ ਤਾਰੇ ਤੇ ਚਲੇ ਗਏ, ਉਹ ਚਲੇ ਗਏ, ਭਾਵੇਂ ਸੱਤਵੇਂ ਆਕਾਸ਼ ਚਲੇ ਜਾਓ, ਪਰ ਅੰਦਰ ਨੂੰ ਜਾਣਾ ਬਹੁਤ ਜ਼ਰੂਰੀ ਹੈ। ਮਨ ਦੀ ਖੋਜ ਕਰਨੀ ਬਹੁਤ ਜ਼ਰੂਰਤ ਹੈ, ਕਿਉਂਕਿ ਮਨ ਦੇ ਅੰਦਰ ਨੂੰ ਜੇ ਆਪਾਂ ਜਾਵਾਂਗੇ ਨਾ, ਉਹ ਜ਼ਿਆਦਾ ਵਧੀਆ ਯਾਤਰਾ ਹੈ। ਅੰਦਰਲੀ ਖੋਜ ਆ ਗੁਰਬਾਣੀ ਨਾਲ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਬਖਸ਼ਿਸ਼ ਕਰ ਹੀ ਰਹੇ ਨੇ, ਅੰਦਰ ਦੀ ਖੋਜ ਕਰੋ। ਤਿੱਥਾ ਘੜੀਆ ਸੁਰਾ ਸਿੱਧਾ ਕੀ ਸੁੱਧ, ਉਹਨਾਂ ਉਪਾਸ਼ਨਾ ਕਰਨ ਵਾਲੇ ਮਹਾਤਮਾ ਕੋਲ ਨਾ ਸੁਰਾ ਤੋਂ ਭਾਵ ਦੇਵਤਿਆਂ ਤੇ ਸਿੱਧਾਂ ਦੀ, ਸੁੱਧ ਤੋਂ ਭਾਵ ਖਬਰ ਘੜੀ ਜਾਂਦੀ। ਇਹ ਗੱਲ ਦਾ ਪਤਾ ਲੱਗ ਜਾਂਦਾ ਕਿ ਫਲਾਨੇ ਕਰਮਾਂ ਕਰਕੇ ਦੇਵ ਪਦਵੀ ਮਿਲਦੀ ਹੈ, ਫਲਾਨੇ ਕਰਮਾਂ ਕਰਕੇ ਸਿੱਧ ਦੀ ਪਦਵੀ ਮਿਲਦੀ ਹੈ। ਸੋ ਉਸ ਜਗ੍ਹਾ ਦੇਵਤਿਆਂ ਤੇ ਸਿੱਧਾਂ ਦੀ ਖਬਰ ਭਾਵ ਸਾਰੇ ਸੰਸਾਰ ਦੀ ਅੰਤਰਜਾਮਤਾ ਪ੍ਰਾਪਤ ਹੋ ਜਾਂਦੀ ਉਸ ਅਵਸਥਾ ਵਿੱਚ ਜਾ ਕੇ। ਫਿਰ ਉਹ ਜਗ੍ਹਾ ਦੇਵਤਿਆਂ ਤੇ ਸਿੱਧਾਂ ਦੀ ਜੋ ਸ਼ੁੱਧ ਪਵਿੱਤਰਤਾ, ਉਹ ਘੜੀਆ ਤੋਂ ਭਾਵ ਪ੍ਰਾਪਤ ਹੋ ਜਾਂਦੀ ਹੈ। ਇਹ ਤਾਂ ਥੱਲੇ ਦੀਆਂ ਗੱਲਾਂ ਰਹਿ ਜਾਂਦੀਆਂ ਸਾਰੀਆਂ, ਕਿਉਂਕਿ ਜਿੱਥੇ ਅਸਲ ਵਿੱਚ ਨਾਮ ਹਿਰਦੇ ਚ ਆ ਜਾਂਦਾ, ਇੱਕ ਓੰਕਾਰ ਦਾ ਵਾਸਾ ਹੋ ਗਿਆ ਅੰਦਰ, ਜਿਸ ਹਿਰਦੇ ਚ ਨਾਮ ਦਾ ਵਾਸਾ, ਉਹਦਾ ਅਤੇ ਪਰਮਾਤਮਾ ਦਾ ਆਪਸ ਵਿੱਚ ਕੋਈ ਫਰਕ ਹੀ ਨਹੀਂ ਹੁੰਦਾ, ਸਿਰਫ ਇੱਕ ਸਰੀਰ ਹੀ ਦੇਖਣ ਨੂੰ ਲੱਗਦਾ। ਦੱਖਣੀ ਓੰਕਾਰ ਚ ਮਹਾਰਾਜ ਨੇ ਉਹਨੂੰ ਲਿਖਿਆ ਦੇਹੀ ਵਾਲਾ ਪਰਮਾਤਮਾ, ਉਹ ਦੇਹੀ ਵਾਲਾ ਰੱਬ ਬਣ ਜਾਂਦਾ ਉਹਦੇ ਹਿਰਦੇ, ਜਿੱਥੇ ਇੱਕ ਓੰਕਾਰ ਦਾ ਵਾਸਾ, ਸਾਰੀਆਂ ਸ਼ਕਤੀਆਂ ਦਾ ਹੀ ਮਾਲਕ ਪਰਮਾਤਮਾ ਦੇ ਵਿੱਚ ਲੀਨ ਹੋਣ ਕਰਕੇ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬਣ ਜਾਂਦਾ। ਕਹਿੰਦੇ ਨੇ ਉਸ ਜਗ੍ਹਾ ਦੇ ਉੱਤੇ ਭਜਨ ਸਿਮਰਨ ਦੁਆਰਾ ਪਵਿੱਤਰਤਾ ਘੜੀ ਜਾਂਦੀ ਹੈ। ਉਹਦੇ ਮੁਕਾਬਲੇ ਵਿੱਚ ਦੇਵਤਿਆਂ ਤੇ ਸਿੱਧਾਂ ਦੀ ਪਵਿੱਤਰਤਾ ਵੀ ਕੀ ਚੀਜ਼ ਹੈ, ਤੁੱਛ, ਕੋਈ ਖਾਸ ਗੱਲ ਨਹੀਂ ਹੈ ਉਹਨਾਂ ਦੀ। ਉਹ ਤਾਂ ਵਿਚਾਰੇ ਆਪ ਹੱਥ ਜੋੜ ਕੇ ਖੜੇ ਹੁੰਦੇ ਨੇ। ਜਿੱਥੇ ਨਾਮ ਦੀ ਵਾਸਾ ਹਿਰਦੇ ਚ, ਵਾਹਿਗੁਰੂ ਦੀ ਕਿਰਪਾ ਨਾਲ ਜਿੱਥੇ ਨਾਮ ਦਾ ਵਾਸਾ ਹੈ, ਹੁਣ ਜਿਨ੍ਹਾਂ ਦੇ ਨਾਮ ਦਾ ਵਾਸਾ ਹੋ ਜਾਂਦਾ, ਕਈਆਂ ਨੂੰ ਇਹਨਾਂ ਅਵਸਥਾਵਾਂ ਦਾ ਪਤਾ ਨਹੀਂ ਹੁੰਦਾ, ਉਹ ਫਿਰ ਕਈ ਪ੍ਰਸ਼ਨ ਆ ਕੇ ਪੁੱਛਦੇ ਨੇ, ਫਿਰ ਉਹਨੂੰ ਦੱਸੀਦਾ ਵੀ ਆਹ ਗੱਲ ਇੱਦਾਂ ਕਰ ਲਓ, ਆਹ ਗੱਲ ਇੱਦਾਂ ਕਰ ਲਓ। ਜਿਵੇਂ ਮਿਸਾਲ ਵਜੋਂ ਜਿਹਦੇ ਹਿਰਦੇ ਚ ਨਾਮ ਦਾ ਵਾਸਾ, ਉਹਦੇ ਕੋਲ ਤੜਕੇ ਹੀ ਲਾਈਨਾਂ ਲੱਗ ਜਾਂਦੀਆਂ ਗੁਪਤ ਰੂਹਾਂ ਦੀਆਂ, ਸਾਰੇ ਹੀ ਦੇਵਤੇ ਆ ਕੇ ਖੜੇ ਰਹਿੰਦੇ। ਇੱਕ ਬੰਦਾ ਕਹਿੰਦਾ ਉਹ ਖੜੇ ਹੀ ਨੇ, ਜਾਂਦੇ ਹੀ ਨਹੀਂ ਗੇ ਫੋਨ ਤੇ, ਕਹਿੰਦਾ। ਮੈਂ ਕਿਹਾ ਉਹ ਤੈਨੂੰ ਹੱਥ ਜੋੜਦੇ ਹੋਣੇ, ਕਹਿੰਦਾ ਹਾਂ ਮੈਂ, ਤੂੰ ਵੀ ਜੋੜ ਦੇ। ਉਹ ਫਿਰ ਸਿਰਫ ਨਮਸਕਾਰ ਦਾ ਜਵਾਬ ਹੀ ਲੈਣਾ ਉਹਨਾਂ ਨੇ, ਜਦ ਕਹਿੰਦਾ ਜੋੜੇ ਹੱਥ, ਕਹਿੰਦਾ ਸਾਰੇ ਹੁਣ ਚਲੇ ਗਏ। ਉਹ ਕਹਿੰਦਾ ਰੋਜ਼ ਹੀ ਆ ਜਾਂਦੇ ਨੇ, ਤੈਨੂੰ ਕੀ ਕਹਿੰਦੇ, ਦਰਸ਼ਨ ਕਰਨ ਆਉਂਦੇ ਘਰੀ ਜਾਣ ਦੇ, ਤੇਰੇ ਅੰਦਰ ਇੱਕ ਓਂਕਾਰ ਦਾ ਵਾਸਾ ਹੋਣ ਕਰਕੇ ਉਹ ਦੇਵਤੇ ਸਾਰੇ ਹੀ ਨਮਸਕਾਰ ਕਰਦੇ ਨੇ ਉੱਥੇ ਆ ਕੇ। ਉਹਨਾਂ ਨੂੰ ਕਰਨੀ ਹੀ ਪੈਂਦੀ ਹੈ, ਉਹ ਹੋਰ ਕਿੱਥੇ ਜਾਣਗੇ। ਉਹ ਜਿੱਥੇ ਵੀ ਇੱਕ ਓਂਕਾਰ ਦਾ ਵਾਸਾ ਹੈ, ਇੱਕ ਓਂਕਾਰ ਸਾਡਾ ਮੂਲ ਹੈ ਨਾ ਸਾਰਿਆਂ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਓਂਕਾਰ ਆਪ ਨੇ, ਅੱਗੇ ਸਾਰਾ ਵਿਸਥਾਰ ਹੈ ਉਹਨਾਂ ਦਾ। ਇਸ ਕਰਕੇ ਇੱਕ ਓਂਕਾਰ ਜਿੱਥੇ ਹਿਰਦੇ ਚ ਵਸ ਗਿਆ, ਜਿੱਥੇ ਮਹਾਰਾਜ ਨੇ ਇੱਕ ਓਂਕਾਰ ਵੈਸੇ ਹੀ ਲਿਖ ਦਿੱਤਾ, ਬਸ ਸਾਰਾ ਕੁਛ ਇੱਥੇ ਹੀ ਆ ਜਾਂਦਾ। ਜਿਵੇਂ ਕੋਈ ਕਹੇ ਤੁਸੀਂ ਕਾਗਜ਼ਾਂ ਨੂੰ ਮੱਥਾ ਟੇਕਦੇ ਹੋ, ਕਾਗਜ਼ਾਂ ਨੂੰ ਮੱਥਾ ਟੇਕਣਾ ਹੋਵੇ ਤਾਂ ਅਸੀਂ ਪ੍ਰੈਸ ਚਲੇ ਜਾਈਏ ਜਿੱਥੇ ਕਾਗਜ਼ ਬਣਦੇ ਨੇ, ਫਿਰ ਅਸੀਂ ਕਾਗਜ਼ਾਂ ਨੂੰ ਮੱਥਾ ਉੱਥੇ ਜਾ ਕੇ ਟੇਕੀਏ। ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ, ਬਾਣੀ ਨੂੰ ਮੱਥਾ ਟੇਕਦੇ ਹਾਂ। ਭਗਤ ਰਵਿਦਾਸ ਤੇ ਵੀ ਇਹੀ ਕਿੰਤੂ ਹੋਇਆ ਸੀ ਪੰਡਤਾਂ ਦਾ, ਕਹਿੰਦੇ ਸਾਰੀ ਦੁਨੀਆਂ ਤੁਹਾਨੂੰ ਮੱਥਾ ਟੇਕੀ ਜਾਂਦੀ ਹੈ। ਭਗਤ ਜੀ ਕਹਿੰਦੇ ਉਹ ਜਦ ਪਹਿਲਾਂ ਮੇਰੇ ਹਿਰਦੇ ਚ ਨਾਮ ਨਹੀਂ ਸੀ ਵਸਿਆ, ਉਦੋਂ ਕੋਈ ਦੇਖਿਆ ਸੀ ਮੇਰੇ ਲਾਗੇ ਖੜਦਾ ਤੁਸੀਂ? ਕਹਿੰਦੇ ਹੁਣ ਮੇਰੇ ਹਿਰਦੇ ਚ ਨਾਮ ਦਾ ਵਾਸਾ ਹੈ, ਨਾਮ ਦਾ ਵਾਸਾ ਹੋਣ ਕਰਕੇ ਮੇਰੇ ਮੂਹਰੇ ਸਾਰੀ ਤਿੰਨੇ ਲੋਕ ਹੀ ਝੁੱਗੀ ਜਾਂਦੇ ਨੇ ਆ ਕੇ। ਇਸ ਕਰਕੇ ਪਰਮਾਤਮਾ ਰੂਪ ਹੀ ਹੋ ਜਾਂਦਾ ਉਹ ਜੀਵ, ਜਿਹਦੇ ਹਿਰਦੇ ਚ ਨਾਮ ਦਾ ਵਾਸਾ ਹੋ ਜਾਂਦਾ, ਉੱਥੇ ਸਾਰੀਆਂ ਘਾੜਤਾਂ ਆਪੇ ਬਣ ਜਾਂਦੀਆਂ, ਆਪੇ ਕਿਰਪਾ ਹੋ ਜਾਂਦੀ ਹੈ, ਆਪੇ ਬੁੱਧੀ ਸ਼ੁੱਧ ਹੋ ਜਾਂਦੀ ਹੈ, ਬੋਲ ਉਹਦੇ ਪੂਰੇ ਹੋਣ ਲੱਗ ਜਾਂਦੇ ਨੇ। ਉਹਦੇ ਉੱਤੇ ਐਸੀ ਕਿਰਪਾ ਹੁੰਦੀ ਕਿ ਸਾਰੀਆਂ ਸ਼ਕਤੀਆਂ ਉਹਦੇ ਕੋਲ ਖੜੀਆਂ, ਬਹੁਤ ਪਾਵਰ ਹੁੰਦੀ, ਬੜੀ ਜ਼ਿਆਦਾ। ਜਿਹਨੂੰ ਮਰਜ਼ੀ ਯਾਦ ਕਰ ਲੈਣ, ਉੱਥੇ ਸਾਹਮਣੇ ਖੜਨਾ ਪੈਂਦਾ ਆ ਕੇ ਉਹਨੂੰ, ਜਿਹਨੂੰ ਮਰਜ਼ੀ ਯਾਦ ਕਰ ਲੈਣ ਉਹ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਤਾਂ ਅਵਸਥਾ ਬਣਾਇਆ ਹੀ ਬਣਨੀ ਹੈ। ਹੁਣ ਜਦ ਜਪਜੀ ਸਾਹਿਬ ਦੀ ਕਥਾ ਸੁਣ ਕੇ ਆਪਾਂ ਨੂੰ ਇੰਨਾ ਗਿਆਨ ਹੋ ਗਿਆ 36 ਪੌੜੀਆਂ ਤੱਕ, ਤੇ ਜੇ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰੀ ਜਾਈਏ ਤਾਂ ਬ੍ਰਹਮ ਗਿਆਨ ਵੀ ਹੋ ਜਾਂਦਾ, ਇੰਨਾ ਹੀ ਗਿਆਨ ਪ੍ਰਤੱਖ ਹੋਣ ਲੱਗ ਜਾਂਦਾ। ਇਹ ਤਾਂ ਹੁਣ ਸੁਣਿਆ ਨਾ, ਮਹਾਰਾਜ ਕਹਿੰਦੇ ਜਿਵੇਂ ਨਾਦ ਵਿਨੋਦ ਕੋੜ ਆਨੰਦ, ਸੁਣਨ ਵਿੱਚ ਇੰਨਾ ਆਨੰਦ ਆਇਆ ਤੇ ਫਿਰ ਸਾਹਮਣੇ ਆ ਜਾਣੀਆਂ ਚੀਜ਼ਾਂ ਇਹ ਸਾਰੀਆਂ ਦਿਖਣ ਲੱਗ ਜਾਣੀਆਂ, ਫਿਰ ਉਦੋਂ ਬਾਅਦ ਕੋੜ ਆਨੰਦ ਉਦੋਂ ਆਉਣਾ ਜਦੋਂ ਸਾਰੇ ਜੋਤ ਹੀ ਵਾਹਿਗੁਰੂ ਦੀ ਦਿਖੀ, ਦੂਜਾ ਕੋਈ ਹੈ ਹੀ ਨਹੀਂ, ਸਾਰੇ ਹੀ ਕਿਤੇ ਪਰਮਾਤਮਾ ਜੋਤ ਨਜ਼ਰ ਆ ਗਈ, ਤਾਂ ਉੱਥੇ ਜਾ ਕਰਕੇ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਉਹਨੂੰ ਕਹਿੰਦੇ ਬ੍ਰਹਮ ਗਿਆਨ ਹੋ ਗਿਆ। ਇਉਂ 36ਵੀਂ ਪੌੜੀ ਚ ਮਹਾਰਾਜ ਨੇ ਕੁੱਲ 97 ਅੱਖਰਾਂ ਦੇ ਰਾਹੀਂ ਆਪਾਂ ਨੂੰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ।